ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਹਿਲਾ ਹੈ ਗੁਰੂ ਦਰਸ਼ਨ। ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿੰਨ ਲਹਿਣਾ ਥਾਪ ਜੋਤ ਜਗਤਾਰੀ, ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿੰਨ ਸ੍ਰੀ ਰਾਮਦਾਸ ਸੋਡੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਧ ਅਪਿਓ, ਅਪਿਓ ਹਰ ਨਾਮ ਅਖੈ ਨਿਧ ਚਉਜੁਗ, ਗੁਰਸੇਵਾ ਕਰ ਫਲ ਲਈਅੰਗ, ਬੰਧੈ ਜੋ ਚਰਨ ਸ਼ਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਈਅੰਗ, ਪ੍ਰਤਖ ਦੇ ਪਾਰ ਬ੍ਰਹਮ ਸੁਆਮੀ, ਆਦਿ ਰੂਪ ਪੋਖਣ ਪਰਣੰਗ, ਸਤਿਗੁਰ ਗੁਰਸੇਵ ਅਲਖ ਗਤ ਜਾਂ ਕੀ, ਸ੍ਰੀ ਰਾਮਦਾਸ ਤਾਰਣ ਤਰਣੰਗ। ਸਵਈਏ ਮਹੱਲਾ ਚੌਥੇ ਕੇ। ਵਾਹ ਵਾਹ ਸ੍ਰੀ ਗੁਰੂ ਅਮਰਦਾਸ ਜੀ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਹੁਣ ਆਪਣੇ ਸੋਹਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸਤ ਸਰੂਪ ਹੋਏ ਸਤਿਅ ਦੇ ਦੇਸ਼ ਸਤਿਅ ਵਿੱਚ ਵਸ ਰਹੇ ਹਨ। ਆਪਣੇ ਜਗਤ ਵਿੱਚ ਹੁੰਦਿਆਂ ਸ੍ਰੀ ਗੁਰੂ ਜੀ ਨੇ ਗੁਰਗਾਦੀ 'ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਥਾਪਨ ਕਰ ਦਿੱਤਾ ਸੀ। ਹੁਣ ਸੋਹਣੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਸ੍ਰੀ ਗੁਰੂ ਰਾਮਦਾਸ ਜੀ ਨਿਵਾਜੇ ਜਾ ਚੁੱਕੇ ਹਨ, ਪਰ ਆਪ ਸੰਗਤਾਂ ਵਿੱਚ ਆ ਕੇ ਗੱਦੀ ਉੱਤੇ ਬੈਠ ਕੇ ਦੀਵਾਨ ਸਜਾ ਕੇ ਦਰਸ਼ਨ ਨਹੀਂ ਦੇ ਰਹੇ। ਆਪ ਜੀ ਜਗਤ ਤੋਂ ਉਪਰਾਮ ਦਿਸਦੇ ਹਨ, ਘਰੋਂ ਬਾਹਰ ਘੱਟ ਆਉਂਦੇ ਹਨ, ਆਪਣੇ ਟਿਕਾਣੇ ਟਿਕੇ ਜਾਂ ਤਾਂ ਮਗਨ ਬੈਠੇ ਰਹਿੰਦੇ ਹਨ, ਜਾਂ ਬੇਮਾਲੂਮ ਕਦੇ ਬੰਦ ਨੈਣਾਂ ਵਿੱਚੋਂ ਕਦੇ ਖੁੱਲ੍ਹੇ ਨੇਤਰਾਂ ਵਿੱਚੋਂ ਮੋਤੀ ਝਲਕੇ ਅਥਰੂ ਸਹਿਜੇ ਸਹਿਜੇ ਛਲਕਦੇ, ਸੋਹਣੀਆਂ ਗੱਲਾਂ ਤੋਂ ਹੌਲੇ ਹੌਲੇ ਤਿਲਕਦੇ ਨੂਰਾਨੇ ਦਾੜੇ ਵਿੱਚ ਗੁੰਮ ਹੋ ਜਾਂਦੇ ਹਨ। ਕਦੇ ਕਾਗਜ਼ ਕਲਮ ਦੁਆਤ ਪਾਸ ਪਈ ਉੱਤੇ ਵੈਰਾਗ ਅਤੇ ਪ੍ਰੇਮ ਮੂਰਤ ਦਿਲ ਦੇ ਅਥਰੂ ਕਲਮ ਦੇ ਸੀਨੇ ਥਾਣੀ ਲੰਘਾ ਕੇ ਕਾਗਜ਼ ਉੱਪਰ ਮੂਰਤੀਮਾਨ ਕਰ ਦਿੰਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਅੰਤਮ ਵਾਕ ਕੀਤੇ ਸਨ, ਉਹ ਇਹ ਸਨ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਇਸ ਹੁਕਮ ਦੇ ਹੁੰਦਿਆਂ ਗੁਰਗਾਦੀ ਦੇ ਮਾਲਕ ਉਹਨਾਂ ਦਾ ਰੂਪ ਕਿਉਂ ਵੈਰਾਗ ਵਿੱਚ ਹਨ? ਇਸ ਦਾ ਉੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਾਕ ਹੈ। ਵਾਲੇਵੇ ਕਾਰਨ ਬਾਬਾ ਰੋਈਏ ਰੋਵਣ ਸਗਲ ਬੇਕਾਰੋ, ਨਾਨਕ ਰੋਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਇਹ ਅਥਰੂ ਰੋਣ ਨਹੀਂ ਨਾ ਵਾਲੇਵੇ ਦਾ ਹੈ, ਇਹ ਤਾਂ ਪ੍ਰੇਮ ਹੈ। ਜੋ ਮੈਂ ਨੀਰ ਵਹਿ ਵਹਿ ਚੱਲੇ ਜੀ ਉਹ ਹੋ ਰਿਹਾ ਹੈ। ਆਪ ਵਾਲੇਵੇ ਦਾ ਰੋਣ ਨਹੀਂ ਹੋ ਰਹੇ, ਇਹ ਨਹੀਂ ਫੁਰ ਰਿਹਾ ਕਿ ਹਾਏ ਕਿਉਂ ਤੁਰ ਗਏ ਹਨ, ਹਾਏ ਹੁਣ ਕਿੰਝ ਕਰ ਸਾਂ, ਹਾਏ ਆ ਨੁਕਸਾਨ ਮਾਲੀ ਅਤੇ ਸਰੀਰਕ ਹੋ ਗਿਆ ਹੈ। ਇਸ ਪ੍ਰਕਾਰ ਦੇ ਵਾਲੇਵੇ ਦੇ ਫੁਰਨੇ ਨਹੀਂ ਹਨ। ਆਪ ਜੀ ਨੂੰ ਤਾਂ ਗੁਰ ਅਮਰ ਦਿਸ ਰਿਹਾ ਹੈ, ਪਰ ਜੋ ਵਿਛੋੜਾ ਪ੍ਰਤੱਖ ਨੈਣਾ ਤੋਂ ਹੋਇਆ ਹੈ ਉਹ ਪ੍ਰੇਮ ਦੀਆਂ ਤਣਾਵਾਂ ਨੂੰ ਹਿਲਾ ਹਿਲਾ ਕੇ ਬਿਰਹੋ ਸੁਲਤਾਨ ਦਾ ਰੂਪ ਦੇ ਦਿੰਦਾ ਹੈ। ਦਾਨੇ ਦੱਸਦੇ ਹਨ ਕਿ ਵਾਹਿਗੁਰੂ ਦਾ ਸਰੂਪ ਪ੍ਰਿਯ ਹੈ, ਪ੍ਰਿਯ ਨਾਮ ਪ੍ਰੇਮ ਦਾ ਹੈ। ਗੁਰੂ ਰਾਮਦਾਸ ਜੀ ਦਾ ਪ੍ਰੇਮ ਪ੍ਰਿਆ ਸਰੂਪ ਪ੍ਰੇਮ ਹੈ, ਜੋ ਆਪਣੇ ਪ੍ਰੀਤਮ ਦੇ ਸ਼ੁੱਧ ਪ੍ਰੇਮ ਵਿੱਚ ਮਗਨ ਹੈ ਅਤੇ ਉਸ ਦ੍ਰਵੀ ਪੂਤ ਹਿਰਦੇ ਵਾਲੀ ਪ੍ਰੇਮ ਸੰਪੂਰਨਤਾ ਵਿੱਚ ਰਸ ਮਾਣ ਰਿਹਾ ਹੈ। ਆਪਣੇ ਅਵਿਛੜ ਵਿਛੜੇ ਪਿਆਰੇ ਗੁਰੂ ਦੀ ਯਾਦ ਲਗਨ ਅਤੇ ਚਰਨ ਸ਼ਰਨ ਵਿੱਚ ਵਿਆਪਤਾ ਦਾ ਇਹਨਾਂ ਦਿਨਾਂ ਵਿੱਚ ਜੋ ਕੁਛ ਲਿਖਿਆ ਜਾ ਕੇ ਬਾਣੀ ਦਾ ਰੂਪ ਲੈਂਦਾ ਸੀ ਉਹ ਆਪਣੇ ਉੱਚੇ ਪਿਆਰ ਦੀ ਛੋਹ ਜਗਤ ਨੂੰ ਦਾਨ ਕਰਦਾ ਸੀ ਅਤੇ ਉਹ ਹੁਣ ਤਾਂ ਹੀ ਕਰ ਰਿਹਾ ਹੈ ਬਾਣੀ ਦੇ ਸਰੂਪ ਵਿੱਚ ਯਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਛੰਤ ਕਰ ਚੌਥਾ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿੰਨਾ, ਗੁਰਮੁਖ ਰੰਗ ਝਲੂ ਲਿਆ ਮੇਰਾ ਮਨ ਤਨੋ ਭਿੰਨਾ, ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਤਾਨਾ, ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਨ ਨਾਨਕ ਸਤਿਗੁਰ ਮੇਲ ਹਰ ਜਗਦੁੱਤਰ ਤਰੀਆ। ਆਮ ਮੂਰਖ ਮੁਗਤ ਸ਼ਰਣਾਗਤੀ ਮਿਲ ਗੋਵਿੰਦ ਰੰਗਾ ਰਾਮ ਰਾਜੇ। ਗੁਰਪੂਰੇ ਹਰ ਪਾਇਆ ਹਰ ਭਗਤ ਇੱਕ ਮੰਗਾ। ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅਨੰਤ ਤਰੰਗਾ। ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤਸੰਗਾ। ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਹੋਂ ਮਾਂਗੋ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ। ਭਗਤ ਵਛਲ ਹਰ ਬਿਰਦ ਹੈ ਹਰ ਲਾਜ ਰਖਾਇਆ। ਜਨ ਨਾਨਕ ਸ਼ਰਣਾਗਤੀ ਹਰ ਨਾਮ ਤਰਾਇਆ। ਗੁਰੂ ਜੀ ਤਾਂ ਐਂ ਪਰਮ ਗਿਆਨਵਾਨ ਹੁੰਦੇ ਹੋਏ ਸਾਈਂ ਚਰਨਾਂ ਤੋਂ ਕਦੇ ਨਾ ਵਿਛੜੇ ਹੋਏ ਫਿਰ ਪ੍ਰੀਤ ਵਿੱਚ ਰਮੇ ਹੋਏ ਰਸ ਮਾਣ ਰਹੇ ਹਨ। ਪਰ ਬਾਹਰ ਸੰਗਤਾਂ ਵਿਆਕੁਲ ਹਨ। ਸੰਗਤਾਂ ਨਗਰੀ ਦੀਆਂ, ਸੰਗਤਾਂ ਡੱਲੇ ਦੀਆਂ, ਸੰਗਤਾਂ ਦਿਸਾਵਰਾਂ ਦੀਆਂ ਆਉਂਦੀਆਂ ਹਨ। ਦੀਵਾਨ ਸਜਦੇ ਹਨ, ਆਸਾ ਦੀ ਵਾਰ ਦਾ ਦੀਵਾਨ ਭਰ ਕੇ ਲੱਗਦਾ ਹੈ। ਰਬਾਬੀ ਕੀਰਤਨ ਸੋਹਣੇ ਤੋਂ ਸੋਹਣਾ ਕਰਦੇ ਹਨ ਪਰ ਗੁਰਗਾਦੀ ਅਤੇ ਵਿਦਤ ਗੁਰੂ ਦੇ ਦਰਸ਼ਨ ਨਾ ਹੋਣ ਕਰਕੇ ਉਦਾਸ ਹੁੰਦੀਆਂ ਹਨ। ਸੰਗਤਾਂ ਪੁੱਛਦੀਆਂ ਹਨ ਤਾਂ ਪਤਾ ਲੱਗਦਾ ਹੈ ਕਿ ਆਪ ਜੀ ਬਾਹਰ ਨਹੀਂ ਆਉਂਦੇ, ਆਪਣੇ ਰੰਗ ਟਿੱਕੇ ਰਹਿੰਦੇ ਹਨ ਅਤੇ ਰਸ ਮਗਨ ਰਹਿੰਦੇ ਹਨ। ਸਭ ਕੋਈ ਜਾ ਕੇ ਕੁਛ ਬਿਨੈ ਕਰਨੋ ਝਿਜਕਦਾ ਹੈ। ਜਦ ਇਹ ਦਸ਼ਾ ਵਧੇਰੇ ਪੀੜਾ ਵਾਲੀ ਹੋ ਗਈ ਤਾਂ ਇੱਕ ਦਿਨ ਹੇਠ ਲਿਖੇ ਮੁਖੀ ਮੁਖੀ ਸੱਜਣ ਸੈਨ ਅਤੇ ਸਿੱਖ ਬਾਵਲੀ ਸਾਹਿਬ ਵਿੱਚ ਵਿਚਾਰ ਲਈ ਇਕੱਠੇ ਹੋਏ। ਸੱਚਨ ਸੱਚੇ ਮਾਣਕ ਚੰਦ ਜੋਏ, ਡੱਲੇ ਵਾਸੀ ਸਿੱਖ ਸਭ ਕੋਏ। ਸਾਵਣ ਮਲ ਅਰਮਾਈ ਦਾਸ, ਗੰਗੋ ਬੱਸੀ ਖੱਤਰੀ ਦਾਸ, ਮਥੋਂ ਮੁਰਾਰੀ ਇਹ ਚੱਲ ਆਏ। ਫਿਰਿਆ ਕਟਾਰਾ ਸਿੱਖ ਸਮੁਦਾਏ, ਖੇਡਾ ਸੋਇਰੀ ਦਿਜਬਰ ਤਹਾਂ, ਬੇਨੀ ਪੰਡਤ ਪ੍ਰੇਮੀ ਮਹਾਂ। ਆਦਿ ਇੰਦਾਲ ਵਹਿਰ ਕੇ ਸਾਰੇ, ਬਾਸੇ ਗੋਇੰਦਵਾਲ ਮਝਾਰੇ। ਮੋਹਨ ਅਪਰ ਮੋਹਰੀ ਦੋਉ, ਸਹਿਤ ਪੁੱਤਰ ਕੇ ਥਿਤ ਐਸੋਉ। ਸਾਹਿਬ ਬੁੱਢਾ ਆਦ ਜੇ ਔਰ, ਬੈਠੇ ਸਗਲ ਬਾਵਰੀ ਠੋਰ। ਇਹ ਸਾਰੇ ਬੈਠ ਕੇ ਮਸਲੇਤਾਂ ਕਰਨ ਲੱਗੇ। ਛੇ ਘੜੇ ਫੈਸਲਾ ਹੋਇਆ ਕਿ ਸ੍ਰੀ ਮੋਹਰੀ ਜੀ ਅਤੇ ਬਾਬਾ ਬੁੱਢਾ ਜੀ ਅੰਦਰ ਜਾ ਹਾਜ਼ਰ ਹੋਣ ਅਤੇ ਸੰਗਤਾਂ ਵੱਲੋਂ ਅਤੇ ਹੋਣ ਵਾਲੇ ਸਾਰੇ ਜੁੜੇ ਸੱਜਣਾਂ ਵੱਲੋਂ ਅਤੇ ਆਪਣੀ ਵੱਲੋਂ ਅਰਜ਼ ਕਰਨ ਕਿ ਕਿਰਪਾਲ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਓ। ਮੋਹਰੀ ਜੀ ਨੇ ਦੋ ਤ੍ਰੈ ਸਿੱਖ ਹੋਰ ਨਾਲ ਲਾਏ ਅਤੇ ਬਾਬਾ ਬੁੱਢਾ ਜੀ ਵੀ ਨਾਲ ਤੁਰੇ। ਜਾ ਸ੍ਰੀ ਗੁਰੂ ਜੀ ਦੀ ਚਰਨ ਸ਼ਰਨ ਹਾਜ਼ਰ ਹੋਏ। ਸ੍ਰੀ ਮੋਹਰੀ ਜੀ ਨੇ ਅਰਜ਼ ਗੁਜ਼ਾਰੀ ਕਿ ਆਪ ਜੀ ਨਿਜਾਨੰਦ ਵਿੱਚ ਮਗਨ ਹੋ, ਮਗਨ ਰਹੋ। ਪਰ ਆਪ ਦਾ ਬਿਰਧ ਜਗਤ ਉਦਾਹਰਨ ਵੀ ਹੈ। ਪਿਤਾ ਗੁਰੂ ਜੀ ਨੇ ਸੰਗਤਾਂ ਦੀ ਸਪੁਰਦੀ ਸਪੂਣੀ ਆਪ ਨੂੰ ਕੀਤੀ ਸੀ। ਸੰਗਤਾਂ ਹੁਣ ਆਪ ਦੇ ਦਰਸ਼ਨ ਅਤੇ ਅਗਵਾਨੀ ਬਿਨਾਂ ਵਿਆਕੁਲ ਹਨ। ਆਪ ਜਿਸ ਪਿਆਰੇ ਦੇ ਪ੍ਰੇਮ ਵਿੱਚ, ਥਰ ਹਰੀ ਵਾਲੇ ਪ੍ਰੇਮ ਵਿੱਚ ਬੈਠੇ ਹੋ, ਉਸੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਆਪ ਦੇ ਬਿਰਹਾਂ ਵਿੱਚ ਵਿਆਕੁਲ ਹਨ। ਉਸੇ ਗੁਰੂ ਦੇ ਪ੍ਰੇਮ ਦੀ ਖਾਤਰ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਅਸੀਂ ਆਪ ਦੇ ਪਾਸ ਸੰਗਤਾਂ ਦੀ ਅਰਦਾਸ ਲੈ ਕੇ ਹਾਜ਼ਰ ਹੋਏ ਹਾਂ। ਇਹ ਸੁਣ ਕੇ ਆਪ ਦੇ ਬਿਰਹੇ ਪਰਵੇਦੇ ਮਨ ਵਿੱਚ ਹੋਰ ਕਸਕ ਉੱਠੀ ਕਿ ਸਤਿਗੁਰ ਦਾ ਹੁਕਮ ਸੰਗਤਾਂ ਨੂੰ ਤਾਰਨ ਦਾ ਸੀ, ਇਹ ਨਾ ਪਾਲਣਾ ਉਹਨਾਂ ਦੇ ਪ੍ਰੇਮ ਵਿੱਚ ਕਿਵੇਂ ਜੱਚੇ। ਸਭ ਚੋਟਾਂ ਸਹਾਰੀਆਂ ਜਾਂਦੀਆਂ ਹਨ ਪਰ ਸ਼ਬਦ ਯਾਨੀ ਹੁਕਮ ਦੀ ਚੋਟ ਸਹਾਰਨੀ ਪ੍ਰੇਮ ਦਾ ਅੰਗ ਹੈ। ਆਪ ਨੇ ਦਰਵੇ ਮਨ ਅਤੇ ਦਰਵੀ ਸੁਰ ਵਿੱਚ ਕਿਹਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕੇ ਹਉ ਵਾਰੀਆਂ। ਮਿਲ ਸਤਸੰਗਤ ਲੱਦਾ ਹਰ ਸੱਜਣ, ਹੁ ਸਤਿਗੁਰ ਵਿਟੋਂ ਘੁਮਾਈਆ ਜੀਓ। ਇਹ ਕਹਿੰਦੇ ਉੱਠ ਖੜ੍ਹੇ ਹੋਏ। ਆਵਾਜ਼ ਆ ਰਹੀ ਸੀ ਸਤਿਗੁਰ ਦਾ ਹੁਕਮ, ਸੰਗਤ ਦੀ ਖੁਸ਼ੀ ਸਿਰ ਮੱਥੇ 'ਤੇ। ਭਾਈ ਬੁੱਢਾ ਜੀ ਨੇ ਖੱਬੇ ਪਾਸਿਓਂ ਅਤੇ ਮੋਹਰੀ ਜੀ ਨੇ ਫਿਰ ਸੱਜੇ ਪਾਸਿਓਂ ਬਾਂਹ ਫੜ ਲਈ ਅਤੇ ਬਾਕੀ ਦੇ ਤ੍ਰੈ ਸਿੱਖ ਮਗਰ ਹੋ ਲਏ। ਸਨੇ ਸਨੇ ਆਪ ਜੀ ਨੂੰ ਦੀਵਾਨ ਅਸਥਾਨ ਲਿਆਏ, ਜਿੱਥੇ ਚਾਤਰਕ ਸਿੱਖਾਂ ਦੀਆਂ ਡਾਰਾਂ ਦੀਆਂ ਡਾਰਾਂ ਅਤੇ ਪਪੀਹੇ ਵ ਤਰਸ ਦੀਆਂ ਸੰਗਤਾਂ ਦੀਆਂ ਕਤਾਰਾਂ ਰਾਹ ਤੱਕ ਰਹੀਆਂ ਸਨ। ਮੋਹਰੀ ਜੀ ਨੇ ਬੁੱਢਾ ਜੀ ਨੇ ਆਪ ਨੂੰ ਲਿਆ ਕੇ ਗੁਰਗਾਦੀ ਪਰ ਬਿਰਾਜਮਾਨ ਹੋਣ ਲਈ ਕਿਹਾ। ਗੁਰਗਾਦੀ ਵੇਖੇ, ਨੈਣ ਉੱਛਲ ਪਏ। ਇਹ ਉਹ ਗਾਦੀ ਹੈ ਜਿਸ 'ਤੇ ਮੇਰੇ ਪ੍ਰੀਤਮ ਬੈਠਦੇ ਸਨ। ਮੈਂ ਇੰਜ ਬਰਾਬਰੀ ਕਰਾਂ। ਇਹ ਗੱਦੀ, ਹੇ ਗੱਦੀ, ਤੂੰ ਆਪਣੇ ਸੋਹਣੇ ਤੋਂ ਸੱਖਣੀ ਕਦੇ ਨਾ ਹੁੰਦੀ। ਆਪ ਦੇ ਨੈਣ ਭਰਦੇ ਡੁੱਲਦੇ ਦੇਖ ਕੇ ਭਾਈ ਬੁੱਢਾ ਅਤੇ ਮੋਹਰੀ ਜੀ ਨੇ ਬਾਹਾਂ ਤੋਂ ਫੜ ਕੇ ਗੱਦੀ 'ਤੇ ਬਹਾਲ ਦਿੱਤਾ ਅਤੇ ਸੰਗਤਾਂ ਦੰਡੋਤਾਂ ਵਿੱਚ ਪੈ ਗਈ। ਸੋਹਣੇ ਪ੍ਰੇਮ, ਅਗੰਮੀ ਪ੍ਰੇਮ ਦੀ ਮੂਰਤੀ ਸ੍ਰੀ ਗੁਰੂ ਜੀ ਬੈਠ ਤਾਂ ਗਏ, ਪਰ ਸਾਰੀ ਸੰਗਤ ਦਾ ਸਮਾਜ ਦੇਖ ਕੇ ਅੰਤਰਾਤਮੇ ਫਿਰ ਵੈਰਾਗ ਵਿੱਚ ਹੋ ਗਏ। ਪਿਆਰੇ ਗੁਰੂ ਜੀ ਦਾ ਸੰਗਤਾਂ ਵਿੱਚ ਬੈਠੇ ਹੋਣਾ ਅਤੇ ਆਪ ਸੇਵਾ ਵਿੱਚ ਹਾਜ਼ਰ ਰਹਿ ਕੇ ਦਰਸ਼ਨ ਮਾਤਰ ਨਾਲ ਗਦ ਗਦ ਹੁੰਦੇ ਰਹਿਣਾ ਯਾਦ ਆ ਗਿਆ। ਵਾਹਿਗੁਰੂ ਅਤੇ ਗੁਰੂ ਬਿਰਹਾਂ ਹੱਥ ਬੰਨ ਆ ਖਲੋਤਾ। ਇਸ ਤਰ੍ਹਾਂ ਦੇ ਭਿੱਜੇ ਪ੍ਰਭਾਵ ਵਿੱਚ ਨੈਣ ਬੰਦ ਹੋ ਗਏ, ਪਰ ਦੈਵੀ ਗਲਾ ਖੁੱਲ੍ਹ ਪਿਆ। ਮਧੁਰ ਧੁਨ ਉੱਠੀ ਮਾਜ ਦੀ ਅਤੇ ਉਚਾਰ ਹੋਇਆ ਅਤ ਸੁਰੀਲੀ ਸੁਰ ਵਿੱਚ, ਮਾਜ ਮਹੱਲਾ ਤੀਜਾ। ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਭੀਜੈ ਜੀਓ। ਮਿਲ ਸਤਸੰਗ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਪਾਣੀ। ਹਰ ਹਰ ਅੰਮ੍ਰਿਤ ਹਰ ਮਨ ਭਾਵੈ, ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ। ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ। ਗੁਰਮਤਿ ਨਾਮ ਮਿੱਠਾ ਮਨ ਪਾਇਆ, ਜਨ ਨਾਨਕ ਨਾਮ ਮਨ ਪੀਜੈ ਜੀਓ। ਇਹ ਸ਼ਬਦ ਗਾ ਕੇ ਸਾਹਿਬ ਚੁੱਪ ਹੋ ਗਏ। ਥੋੜ੍ਹੀ ਦੇਰ ਬਾਅਦ ਨੈਣ ਖੁੱਲ੍ਹੇ ਅਤੇ ਸਾਰੀ ਜੁੜੀ ਸੰਗਤ 'ਤੇ ਮਿਹਰ ਦੀ ਪਿਆਰ ਨਾਲ ਡੁੱਲਦੀ ਨਜ਼ਰ ਪਈ। ਫਿਰ ਮੇਵੜੇ ਨੇ ਅਰਦਾਸ ਕੀਤੀ ਤਾਂ ਥਾਂ ਥਾਂ ਦੀਆਂ ਸੰਗਤਾਂ ਹਾਜ਼ਰ ਹੋਈਆਂ। ਸੰਗਤਾਂ ਦੇ ਮੁਖੀਏ ਮੋਹਰੇ ਮੋਹਰੇ ਨਾਲ ਆਏ, ਭੇਟਾ ਪੇਸ਼ ਹੋਈਆਂ। ਸਤਿਗੁਰੂ ਜੀ ਨੇ ਆਸ਼ੀਰਵਾਦਾਂ ਦਿੱਤੀਆਂ। ਡੱਲੇ ਦੇ ਅਤੇ ਗੋਇੰਦਵਾਲ ਦੇ ਸਿੱਖ ਅਤੇ ਸੰਬੰਧੀ ਵੀ ਇਸ ਵੇਲੇ ਗੁਰੂ ਭਾਵਨਾ ਨਾਲ ਹਾਜ਼ਰ ਹੋਏ ਅਤੇ ਸਾਰੇ ਮਿਹਰਾਂ ਪਾ ਕੇ ਕਿਰਤਾਰਤ ਹੋ ਕੇ ਥਾਂ ਥਾਈਂ ਬਹਿ ਗਏ। ਫਿਰ ਰਬਾਬੀਆਂ ਨੇ ਕੀਰਤਨ ਕੀਤਾ, ਰਾਮਕਲੀ ਦੀ ਸੁਰ ਵਿੱਚ ਇਹ ਪੌੜੀ ਗਾਇਨ ਕੀਤੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਉ ਅਟੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੋ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਟਿੱਕੇ ਦੀ ਵਾਰ ਵਿੱਚ ਦੂਸਰਾ ਹੈ ਹਰਨਾਮ ਤੀਰਥ। ਹੁਣ ਗੋਇੰਦਵਾਲ ਵਿੱਚ ਗੁਰੂ ਦੇ ਦਰਬਾਰ ਸਦਾ ਵਾਂਗ ਸਜਦੇ ਹਨ। ਸਵੇਰੇ ਆਸਾ ਦੀ ਵਾਰ ਲੱਗਦੀ ਹੈ, ਲੰਗਰ ਚੱਲਦਾ ਹੈ। ਗੁਰੂ ਅਮਰਦਾਸ ਜੀ ਦੀ ਰੀਤੀ ਮੂਜਬ ਜੋ ਲੰਗਰੋਂ ਪ੍ਰਸ਼ਾਦ ਛਕੇ ਉਸਨੂੰ ਦਰਸ਼ਨ ਮੇਲੇ ਮੁਲਾਕਾਤ ਆਉਂਦੀ ਹੈ। ਲੰਗਰ ਉਸੇ ਤਰ੍ਹਾਂ ਸਭ ਲਈ ਚੱਲਦਾ ਹੈ, ਕੋਈ ਭਿੰਨ ਭੇਦ ਵਿਰਵਾਪਨ ਕਿਸੇ ਨਾਲ ਨਹੀਂ। ਸਵੇਰ ਦੇ ਦੀਵਾਨ ਮਗਰੋਂ ਸੰਗਤਾਂ ਅਤੇ ਬਾਹਰੋਂ ਆਏ ਸਿੱਖ ਪੇਸ਼ ਆਉਂਦੇ ਹਨ। ਜਗਿਆਸੂ ਆਪਣੀਆਂ ਅਰਜ਼ਾਂ ਸੁਣਾ ਮਨੋਵਾਛਤ ਪ੍ਰਾਪਤ ਕਰਦੇ ਹਨ। ਦੁਪਹਿਰੇ ਲੰਗਰ ਵਰਤੀਂਦਾ ਹੈ, ਫਿਰ ਸਤਿਗੁਰੂ ਜੀ ਆਰਾਮ ਕਰਦੇ ਹਨ। ਲੋਹੜੇ ਪੈਰ ਕਦੇ ਬਾਲਕਾਂ ਦੀਆਂ ਖੇਲਾਂ ਵੇਖਦੇ ਹਨ, ਕਦੇ ਬਿਆਸਾ ਦੇ ਕਿਨਾਰੇ ਕੱਖਾਂ ਦੀ ਛੰਨ ਹੇਠ ਜਾ ਬਿਰਾਜਦੇ ਹਨ। ਆਸਾਂ ਵੰਦੇ ਲੋਕ ਜਾ ਹਾਜ਼ਰ ਆਉਂਦੇ ਹਨ, ਮਨੋ ਕਾਮਨਾ ਪ੍ਰਾਪਤ ਕਰਦੇ ਹਨ, ਨਾਮਦਾਨ ਦੇ ਰਸਤੇ ਪੈਂਦੇ ਹਨ, ਪ੍ਰਸ਼ਨ ਉੱਤਰ ਕਰਕੇ ਸ਼ੰਕੇ ਨਿਵਰਤ ਕਰਦੇ ਹਨ। ਲੋਹੜੇ ਪੈਰ ਅਕਸਰ ਦੀਵਾਨ ਵੀ ਸਜਦੇ ਹਨ, ਕਦੀ ਬਾਵਲੇ ਦੇ ਅਗਲੇ ਟਿਕਾਣੇ 'ਤੇ, ਕਦੇ ਨਦੇ ਕਿਨਾਰੇ। ਸੰਝਾਂ ਨੂੰ ਫਿਰ ਸੋਦਰ ਦਾ ਦੀਵਾਨ ਸਜਦਾ ਹੈ। ਗੱਲ ਕੀ ਜਿਵੇਂ ਰਵਰੀਤ ਪਿਛਲੇ ਗੁਰੂ ਸਾਹਿਬਾਂ ਜੀ ਦੀ ਚੱਲੀ ਆਈ ਸੀ, ਉਸੀ ਤਰ੍ਹਾਂ ਅਮਲ ਹੋਣ ਵੀ ਹੋ ਰਿਹਾ ਹੈ। ਕਵੀ ਬਲ ਨੇ ਜਦ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਬੋਲ ਉੱਠਿਆ, ਸ੍ਰੀ ਗੁਰੂ ਰਾਮਦਾਸ ਜਿਉਂ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਅੰਗਤ ਅਨੰਤ ਮੂਰਤ ਨਿਸ਼ਧਾਰੀ, ਅਗਮ ਗਿਆਨ ਰਸ ਰਸੋ ਹੀਓ। ਗੁਰੂ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ। ਸ੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ ਤੇ ਹਰ ਪਰਮ ਪਦ ਪਾਇਓ। ਸਵਈਏ ਮਹੱਲਾ ਚੌਥੇ ਕੇ। ਇੱਕ ਦਿਨ ਦੀ ਗੱਲ ਹੈ ਕਿ ਕੁਛ ਸਿੱਖ ਜੋ ਨਵੇਂ ਹੀ ਚਰਨ ਸ਼ਰਨ ਪ੍ਰਾਪਤ ਹੋਏ ਸਨ, ਆ ਹਾਜ਼ਰ ਹੋਏ ਅਤੇ ਇਹਨਾਂ ਨੇ ਬਿਨੈ ਕੀਤੀ ਕਿ ਪਾਤਸ਼ਾਹ ਇੱਕ ਸੰਸਾ ਨਿਵਰਤ ਕਰਨ ਦੀ ਮਿਹਰ ਕਰੋ। ਜਾਂ ਸਤਿਗੁਰੂ ਜੀ ਨੇ ਕਿਹਾ, ਦੱਸੋ ਭਾਈ ਕੀ ਸੰਸਾ ਹੈ? ਤਾਂ ਉਹਨਾਂ ਵਿੱਚੋਂ ਮੁਖੀਏ ਨੇ ਕਿਹਾ, ਹੇ ਵੱਡੇ ਦਾਤਾ ਜੀਓ, ਸ਼ਾਸਤਰ ਪੁਰਾਣ ਆਦਿ ਤੀਰਥ ਯਾਤਰਾ ਦਾ ਉਪਦੇਸ਼ ਕਰਦੇ ਹਨ ਅਤੇ ਦੱਸਦੇ ਹਨ ਕਿ ਪੁਰਬਾਂ ਦੇ ਸਮੇਂ ਕੀਤੇ ਇਸ਼ਨਾਨਾਂ ਨਾਲ ਕੀਤੇ ਪਾਪ ਕੱਟੇ ਜਾਂਦੇ ਹਨ। ਪਾਪ ਕੱਟੇ ਬਿਨਾਂ ਮੁਕਤੀ ਨਹੀਂ ਆਉਂਦੀ। ਇੱਥੇ ਆਪ ਦੀ ਗੁਰਸਿੱਖੀ ਦੀ ਰਉ ਰੀਤੀ ਵਿੱਚ ਅਸੀਂ ਤੀਰਥ ਯਾਤਰਾ ਦੀ ਕੋਈ ਥਾਂ ਨਹੀਂ ਵੇਖਦੇ। ਚੰਗੇ ਚੰਗੇ ਸਿੱਖ ਆਖਦੇ ਹਨ, ਗੁਰ ਦਰਿਆਓ ਸਦਾ ਜਲ ਨਿਰਮਲ, ਫਿਰ ਆਖਦੇ ਹਨ ਨਾਮ ਤੀਰਥ ਹੈ। ਆਪ ਦੱਸੋ, ਅਸਾਂ ਗੁਰੂ ਅਤੇ ਸਿਦਕ ਧਾਰਿਆ ਹੈ, ਨਾਮ ਪ੍ਰਾਪਤ ਕੀਤਾ ਹੈ, ਹੁਣ ਅਸਾਂ ਤੀਰਥਾਂ 'ਤੇ ਜਾ ਕੇ ਪੁਰਬਾਂ ਦੇ ਇਸ਼ਨਾਨ ਕਰਨੇ ਹਨ ਕਿ ਨਹੀਂ? ਗੁਰਸਿੱਖੀ ਦਾ ਇਹ ਪ੍ਰਸ਼ਨ ਸੁਣ ਕੇ ਸੋਹਣੇ ਸਤਿਗੁਰ ਨੇ ਫੁਰਮਾਇਆ, ਭਾਈ ਸਿੱਖੋ, ਸੰਸੇ ਨਿਵਿਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਕਰ ਗਏ ਹਨ। ਸੁਣੋ, ਉਹ ਫੁਰਮਾਉਂਦੇ ਹਨ। ਧਨਾਸਰੀ ਮਹੱਲਾ ਪਹਿਲਾ ਛੰਤ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਉਣ ਜਾਉਂ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ। ਹਉਂ ਨਾਮ ਹਰ ਕਾ ਸਦਾ ਜਾਂਚੋ, ਦੇਹ ਪ੍ਰਭ ਧਰਣੀ ਤਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਨਾ। ਸਾਚ ਨਾ ਲਾਗੈ ਮੈਲ, ਕਿਆ ਮਲ ਧੋਈ ਹੈ। ਗੁਣੇ ਹਾਰ ਪਰੋਏ, ਕਿਸ ਕੋ ਰੋਈ ਹੈ। ਵਿਚਾਰ ਮਾਰੇ ਤਰੇ ਤਾਰੇ, ਉਲਟ ਜੋ ਨ ਆਵੇ। ਆ ਪਾਰਸ ਪਰਮ ਧਿਆਨੀ, ਸਾਚ ਸਾਚੇ ਭਾਵੇ। ਆਨੰਦ ਅੰਦਿਨ ਹਰਕ ਸਾਚਾ, ਦੁੱਖ ਕਿਲ ਵਿਖ ਪਰ ਹਰੇ। ਸਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾਈ ਸਚ ਮਨੇ। ਸੰਗਤ ਮੀਤ ਮਿਲਾਪ ਪੂਰਾ ਨਾਵਣ, ਗਾਵੇ ਗਾਵਣ ਹਰ ਸ਼ਬਦ ਸੁਹਾਵਣ। ਸਾਲਾਹਾ ਸਾਚੇ ਮਨ ਸਤਿਗੁਰ, ਪੁੰਨ ਦਾਨ ਦਇਆ ਮਤੇ। ਫਿਰ ਸੰਗ ਭਾਵੈ ਸਹਿਜ ਨਾਵੈ, ਬੇਣੀ ਤਾਂ ਸੰਗਮ ਸਤ ਸਤੇ। ਆਰਾਧ ਇੱਕ ਅੰਕਾਰ ਸਾਚਾ, ਨਿਤ ਦੇਹ ਚੜ੍ਹੈ ਸਵਾਇਆ। ਗਤ ਸੰਗ ਮੀਤਾ ਸੰਤ ਸੰਗਤ, ਕਰ ਨਦਰ ਮੇਲ ਮਿਲਾਇਆ। ਕਹਿਣ ਕਹਿ ਸਭ ਕੋਈ ਕੇਵੜ ਆਖੀਐ, ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ। ਸਚਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ। ਕੂਚ ਕਰੇ ਆਵੇ ਬਿਖਲਾ ਦੇ, ਸ਼ਬਦ ਸਚੈ ਗੁਰ ਮੇਰਾ। ਆਖਣ ਤੋਟ ਨਾ ਭਗਤ ਭੰਡਾਰੀ, ਭਰਪੁਰ ਰਿਹਾ ਸੋਈ। ਨਾਨਕ ਸਾਚ ਕਹਿ ਬੇਨੰਤੀ, ਮਨ ਮਾਂਜੈ ਸਚ ਸੋਈ। ਇਹ ਸ਼ਬਦ ਮਿੱਠੀ ਸੁਰ ਲੈ ਵਿੱਚ ਉਚਾਰ ਕੇ ਸ੍ਰੀ ਗੁਰੂ ਜੀ ਚੁੱਪ ਹੋ ਗਏ। ਤਾਂ ਮੁਖੀ ਸਿੱਖ ਨੇ ਕਿਹਾ, ਸਤਿਗੁਰੂ ਜੀ, ਮੋਟੀ ਮੋਟੀ ਸਮਝ ਤਾਂ ਪੈ ਗਈ ਹੈ, ਪਰ ਸਾਰੀ ਸਮਝ ਨਹੀਂ ਪਈ। ਆਪ ਦੀ ਸੋਹਣੀ ਰਸਨਾ ਨੇ ਆਪਣੇ ਪਹਿਲੇ ਜਾਮੇ ਵਿੱਚ ਉਚਾਰ ਸ਼ਬਦ ਨੂੰ ਮੁੜ ਉਚਾਰਨ ਕੀਤਾ ਹੈ। ਜੇ ਅਸਾਂ ਠੁੱਲੀ ਬੁੱਧੀ ਵਾਲਿਆਂ ਨੂੰ ਕੁਛ ਚਾਨਣਾ ਖੋਲ੍ਹ ਕੇ ਪਾ ਦਿਓ ਤਾਂ ਮਿਹਰੀ ਮਿਹਰ ਹੈ। ਖੇਚਲ ਹੈ ਆਪ ਨੂੰ, ਪਰ ਬੱਚੇ ਮਾਪਿਆਂ ਨੂੰ ਹੀ ਖੇਚਲ ਦਿਆ ਕਰਦੇ ਹਨ। ਸਤਿਗੁਰੂ ਜੀ ਮੁਸਕਰਾਏ ਅਤੇ ਫਿਰ ਆਪ ਜੀ ਦੀ ਸੋਹਣੀ ਰਸਨਾ, ਜਿਸ ਰਸਨਾ ਵਿੱਚ ਵਿਸ਼ੇਸ਼ ਕਰਕੇ ਰਸ ਹੀ ਰਸ ਵਸਦਾ ਸੀ, ਇਉਂ ਰਸਦਾਨ ਕਰਨ ਲੱਗ ਪਈ। ਗੁਰੂ ਅਮਰਦਾਸ ਜੀ ਦੀਆਂ ਮਿਹਰਾਂ ਦੇ ਸਾਏ ਹੇਠ ਆਏ ਪ੍ਰੇਮੀਓ, ਸਤਿਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਮੁੱਖ ਵਸਤੂ ਜੋ ਗੁਰੂ ਘਰ ਵਿੱਚੋਂ ਪ੍ਰਾਪਤ ਹੁੰਦੀ ਹੈ, ਵਾਹਿਗੁਰੂ ਪਿਆਰੇ ਦਾ ਨਾਮ ਹੈ। ਪ੍ਰਸ਼ਨ ਹੈ, ਮੈਂ ਤੀਰਥ ਨਾਵਣ ਜਾਵਾਂ? ਉੱਤਰ ਦਿੰਦੇ ਹਨ ਕਿ ਤੀਰਥ ਤਾਂ ਨਾਮ ਹੈ। ਤੁਸਾਂ ਵਾਂਗੂ ਕਿਸੇ ਨੇ ਪ੍ਰਸ਼ਨ ਕੀਤਾ ਸੀ ਕਿ ਜੀ ਮੈਂ ਤੀਰਥ ਨਾਵਣ ਜਾਵਾਂ, ਤਾਂ ਸੋਹਣੇ ਸਤਿਗੁਰ ਅਗੰਮੀ ਨੈਣਾ ਵਾਲੇ ਗੁਰੂ ਨਾਨਕ ਨੇ ਕਿਹਾ, ਭਾਈ ਤੀਰਥ ਤਾਂ ਨਾਮ ਹੈ ਜੋ ਤੁਸਾਂ ਜਪਣਾ ਹੈ। ਉਹ ਤੇ ਜਪਣਾ ਇਸ ਤੀਰਥ ਦਾ ਇਸ਼ਨਾਨ ਹੈ। ਤੀਰਥਾਂ ਤੇ ਲੋਕੀ ਪਾਪ ਧੋਣ ਤੇ ਸੁਰਗਾਂ ਦੇ ਵਾਸੀਆਂ ਦੀ ਪ੍ਰਾਪਤੀ ਲਈ ਜਾਂਦੇ ਹਨ, ਪਰ ਤੀਰਥਾਂ ਤੇ ਨਿਰਾ ਨਹਾ ਲੈਣ ਨਾਲ ਸਰੀਰਕ ਮੈਲ ਤਾਂ ਨਿਰਮਲ ਜਲ ਕਰਕੇ ਉਤਰਦੀ ਹੈ, ਪਰ ਮਨ ਦੀ ਮੈਲ ਨਹੀਂ ਉਤਰਦੀ। ਮਨ ਦੀ ਮੈਲ ਉਤਰਦੀ ਹੈ ਨਾਮ ਨਾਲ, ਇਸ ਕਰਕੇ ਨਾਮ ਸੱਚਾ ਤੀਰਥ ਹੈ ਜੋ ਮਨ ਦੀ ਮੈਲ ਨੂੰ ਹਰਦਾ ਹੈ। ਇੱਕ ਤਾਂ ਨਾਮ ਮਨ ਦੀ ਮੈਲ ਦੂਰ ਕਰਦਾ ਹੈ, ਦੂਜੇ ਸ਼ਬਦ ਦੀ ਵਿਚਾਰ ਬਖਸ਼ਦਾ ਹੈ। ਨਾਮ ਅਭਿਆਸ ਤੇ ਇਹ ਵਿਚਾਰ ਜੀਵ ਨੂੰ ਗਿਆਨ ਵਿੱਚ ਅਪੜਾ ਦਿੰਦੀ ਹੈ, ਜਿੱਥੇ ਕਿ ਦਸ ਪੁਰਬ ਅਤੇ ਦੁਸਹਿਰਾ ਸਦਾ ਹੀ ਆਉਂਦੇ ਰਹਿੰਦੇ ਹਨ। ਦਸ ਪੁਰਬ ਅਤੇ ਦੁਸਹਿਰਾ ਤੁਸੀਂ ਸਾਰੇ ਜਾਣਦੇ ਹੀ ਹੋ। ਸੋ ਨਾਮ ਸੱਚਾ ਤੀਰਥ ਹੈ ਜੋ ਪਾਪਾਂ ਦੀ ਮੈਲ ਧੋਂਦਾ, ਮਨ ਨੂੰ ਨਿਰਮਲ ਕਰਦਾ ਅਤੇ ਸ਼ਬਦ ਦੀ ਵਿਚਾਰ ਅਤੇ ਗਿਆਨ ਦਿੰਦਾ ਹੈ ਅਤੇ ਪੁਰਬੀ ਅਤੇ ਦੁਸਹਿਰਾ ਨੂੰ ਨਿੱਤੇ ਕਰ ਦਿੰਦਾ ਹੈ, ਕਿਉਂਕਿ ਨਾਮ ਸਿਮਰਨ ਛਿਨ ਛਿਨ ਹੋਣ ਕਰਕੇ ਸਦੈਵੀ ਹੋ ਜਾਂਦਾ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਅਰਦਾਸ ਕਰਦੇ ਹਨ ਕਿ ਮੈਂ ਵਾਹਿਗੁਰੂ ਜੀ ਧਰਤੀ ਦੇ ਆਸ਼ਰੇ ਜੀ ਤੋਂ ਨਾਮ ਸਦਾ ਸਦਾ ਮੰਗਦਾ ਹਾਂ, ਆਪਣੇ ਦੁਆਰੇ ਸਾਡੇ ਲਈ ਨਾਮ ਦਾਨ ਮੰਗ ਕੇ ਅਗਲੀ ਤੁਕ ਵਿੱਚ ਆਗਿਆ ਕਰਦੇ ਹਨ ਕਿ ਮਨ ਦੀ ਮੈਲ ਕਰਕੇ ਸੰਸਾਰੀ ਲੋਕਾਂ ਦੇ ਮਨ ਰੋਗੀ ਹਨ। ਮੈਲ ਕਾਰਨ ਹੈ, ਰੋਗ ਫਲ ਹੈ, ਸੋ ਨਾਮ ਕਾਰਨ ਅਤੇ ਫਲ ਦੋਹਾਂ ਦਾ ਨਾਸ਼ਕ ਹੈ। ਹੁਣ ਪ੍ਰਸ਼ਨ ਆਉਂਦਾ ਹੈ ਕਿ ਸੰਸਾਰੀ ਮਨਾਂ ਨਾਲ ਮੈਲ ਕਿਉਂ ਲੱਗਦੀ ਹੈ? ਤਾਂ ਆਗਿਆ ਕਰਦੇ ਹਨ ਕਿ ਸੰਸਾਰੀ ਲੋਕ ਸੱਚ ਵਿੱਚ ਨਹੀਂ ਵਰਤਦੇ। ਆਹਾਰ ਵਿਹਾਰ ਵਰਤੋਂ ਪਿਆਰ ਵੈਰ ਸਭ ਵਿੱਚ ਲੋਕ ਝੂਠ ਵਰਤਦੇ ਹਨ, ਨਾ ਹੀ ਸਤਿਅ ਸਰੂਪ ਵਾਹਿਗੁਰੂ ਨਾਲ ਨਿਹੋਂ ਲਾ ਕੇ ਉਸ ਸਦਾ ਸੱਚ ਦੀ ਛੋਹ ਪ੍ਰੇਮ ਅਤੇ ਰੰਗਤ ਪ੍ਰਾਪਤ ਕਰਦੇ ਹਨ। ਇਸ ਕਰਕੇ ਮੈਲ ਹੀ ਮੈਲ ਚੰਬੜੀ ਰਹਿੰਦੀ ਹੈ। ਸੋ ਜਿਸ ਨੂੰ ਗੁਰੂ ਦਾ ਵਾਕ ਪ੍ਰਾਪਤ ਹੋਇਆ ਹੈ ਅਤੇ ਉਸ 'ਤੇ ਉਹ ਟੁਰ ਪਿਆ ਹੈ, ਉਸ ਦਾ ਮਨ ਨਿਰਮਲ ਹੋ ਗਿਆ ਹੈ। ਨਿਰਮਲ ਹੋਣ ਨਾਲ ਅੰਦਰ ਚਾਨਣ ਹੋ ਗਿਆ ਹੈ, ਇਸ ਲਈ ਉਹ ਸੱਚੇ ਨਾਮ ਅਤੇ ਗੁਰੂ ਸ਼ਬਦ ਵਿੱਚ ਨਿਤੀ ਨਾ ਨਾ ਕੇ ਸਵੱਛ ਹੋ ਗਿਆ ਹੈ। ਹੁਣ ਦੂਸਰੀ ਪੌੜੀ ਵਿੱਚ ਆਗਿਆ ਕਰਦੇ ਹਨ ਕਿ ਨਾਮ ਸਿਮਰਨ ਨਾਲ ਪਿਛਲੇ ਕੀਤੇ ਕਰਮਾਂ ਦੀ ਮੈਲ ਤਾਂ ਨਿਵਿਰਤ ਹੁੰਦੀ ਹੀ ਹੈ। ਇੱਕ ਹੋਰ ਲਾਹਾ ਇਹ ਹੈ ਕਿ ਹੁਣ ਜੋ ਕਰਮ ਕਰ ਰਹੇ ਹਾਂ ਉਹ ਸਵੱਛ ਹੋ ਜਾਂਦੇ ਹਨ, ਸੋ ਨਵੀਂ ਮੈਲ ਕੋਈ ਨਹੀਂ ਲੱਗਦੀ। ਹੁਣ ਨਾਮ ਨੂੰ ਨਵੀਂ ਮੈਲ ਤਾਂ ਧੋਣੀ ਕੋਈ ਨਾ ਪਈ। ਕਿਉਂ? ਉੱਤਰ ਦਿੰਦੇ ਹਨ ਕਿ ਨਾਮ ਬਾਣੀ ਗੁਰ ਉਪਦੇਸ਼ ਗਿਆਨ ਆਦਿ ਸਾਰੇ ਆਤਮਕ ਗੁਣ ਤਾਂ ਹਾਰ ਵਾਂਗੂ ਪਰੋਤੇ ਜਾ ਕੇ ਮਨ ਦੇ ਗਲ ਪੈ ਗਏ ਹਨ, ਇਸ ਚਾਨਣ ਵਿੱਚ ਪਾਪ ਹੁੰਦੇ ਹੀ ਨਹੀਂ। ਜਦ ਐਂ ਕੋਈ ਗੁਰੂ ਸ਼ਬਦ ਦੀ ਕਮਾਈ ਨਾਲ ਹੋਮੇ ਨੂੰ ਮਾਰ ਲੈਂਦਾ ਹੈ ਤਾਂ ਉਹ ਨਿਰਾ ਆਪ ਹੀ ਨਹੀਂ ਤਰਦਾ ਅਤੇ ਜਨਮ ਮਰਨ ਰਹਿਤ ਹੋ ਜਾਂਦਾ ਹੈ, ਸਗੋਂ ਹੋਰਨਾਂ ਨੂੰ ਤਾਰਦਾ ਹੈ। ਇੱਥੇ ਸਤਿਗੁਰ ਨੇ ਨਾਮੀ ਪੁਰਖ ਨੂੰ ਜਗਤ ਰੱਖਿਆ ਦੀ ਸੇਵਾ ਸੌਂਪੀ ਹੈ, ਕਿਉਂਕਿ ਉਹ ਸਹਿਜ ਧਿਆਨ ਵਿੱਚ ਜੁੜਿਆ ਪ੍ਰਭੂ ਦਾ ਸੱਚਾ ਅਤੇ ਪੂਰਨ ਧਿਆਨੀ ਹੋਇਆ, ਸਤਿਅ ਰੂਪ ਵਾਲਾ ਹੋ ਗਿਆ ਹੈ। ਉਹ ਪ੍ਰਭੂ ਪਾਰਸ ਨੂੰ ਛੋਹ ਕੇ ਸੋਨਾ ਹੀ ਨਹੀਂ ਹੋਇਆ, ਉਹ ਪਾਰਸ ਹੋ ਗਿਆ ਹੈ। ਉਸ ਦਾ ਸਪਰਸ਼ ਪਾਰਸ ਛੋਹ ਵਰਗਾ ਤਾਰਨਹਾਰ ਹੈ। ਭਾਈ ਸਿੱਖੋ, ਉਹ ਗੁਰਮੁਖ ਹਉਂ ਤਿਆਗ ਕੇ ਕੋਈ ਨਿਖੇਧੀ ਪੱਖ ਵਿੱਚ ਛੂਨੇ ਨਹੀਂ ਹੋ ਗਿਆ, ਉਹ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਵਿੱਚ ਵਾਹਿਗੁਰੂ ਨੂੰ ਭਾ ਰਿਹਾ, ਪਿਆਰਾ ਲੱਗ ਰਿਹਾ ਹੈ। ਉਸਦੇ ਦੁੱਖ ਪਾਪ ਸਭ ਦੂਰ ਹੋ ਚੁੱਕੇ ਹਨ। ਉਹ ਦਿਨ ਰਾਤ ਸੱਚੇ ਆਨੰਦ ਅਤੇ ਸੱਚੀ ਖੁਸ਼ੀ ਵਿੱਚ ਖਿੜ ਰਿਹਾ ਹੈ। ਸੋ ਭਾਈ ਸਿੱਖੋ, ਸਮਝ ਲਓ ਕਿ ਤੁਸੀਂ ਵੀ ਜੇ ਸੱਚੇ ਨਾਮ ਨੂੰ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ ਤਾਂ ਤੁਹਾਨੂੰ ਸੱਚ ਦਿਸ ਪਿਆ ਹੈ, ਜਾਂ ਗੁਰੂ ਤੁਹਾਨੂੰ ਦਿਖਾ ਦੇਵੇਗਾ। ਇਸ ਨਾਲ ਤੁਸੀਂ ਸੱਚ ਮੰਨੇ ਹੋ ਜਾਓਗੇ। ਤੁਸੀਂ ਪੁੱਛੋਗੇ, ਸੱਚ ਮੰਨਾ ਹੋਣਾ ਕੀ ਹੁੰਦਾ ਹੈ? ਭਾਈ ਆਸਾ ਦੀ ਵਾਰ ਵਿੱਚ ਗੁਰੂ ਬਾਬੇ ਦਾ ਇਹ ਸਲੋਕ ਸੁਣ ਲਓ। ਮਹੱਲਾ ਪਹਿਲਾ। ਸੱਚ ਤਾਂ ਪਰਜਾਣੀ ਹੈ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਤੋਏ। ਸੱਚ ਤਾਂ ਪਰਜਾਣੀ ਹੈ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੁੱਖ ਦੁਆਰ। ਸੱਚ ਤਾਂ ਪਰਜਾਣੀ ਹੈ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧਕੈ ਵਿੱਚ ਦੇਹ ਕਰਤਾ ਬੀਓ। ਸੱਚ ਤਾਂ ਪਰਜਾਣੀ ਹੈ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਐਸੇ ਸੱਚ ਮੰਨੇ ਪੁਰਖ ਨੂੰ ਕੋਈ ਮੈਲ ਨਹੀਂ ਲੱਗ ਸਕਦੀ। ਇੱਥੇ ਮੁੱਕੀ ਦੂਜੀ ਪੌੜੀ। ਤੀਸਰੀ ਵਿੱਚ ਸਤਿਗੁਰੂ ਜੀ ਸਤਸੰਗ ਦਾ ਉਪਦੇਸ਼ ਕਰਦੇ ਹਨ ਕਿ ਨਾਮ ਤੀਰਥ ਦੇ ਇਸ਼ਨਾਨ ਤੋਂ ਪਹਿਲੋਂ ਸਤਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰੋ। ਸਤਸੰਗੀ ਮਿੱਤਰਾਂ ਦਾ ਮਿਲਾਪ ਜੋ ਸਤਸੰਗ ਦੇ ਪ੍ਰਯੋਜਨ ਲਈ ਕਰਨਾ ਹੈ ਉਹ ਪੂਰਾ ਇਸ਼ਨਾਨ ਹੈ, ਕਿਉਂਕਿ ਜੀਵ ਸੰਗ ਤੋਂ ਰੰਗ ਪਕੜਦਾ ਹੈ। ਸਤਸੰਗ ਤੋਂ ਸੱਚੇ ਰਾਹ ਦਾ ਰੰਗ ਪਕੜੇਗਾ। ਪਹਿਲਾਂ ਕੰਮ ਉਹ ਕੀ ਕਰੇਗਾ ਕਿ ਵਾਹਿਗੁਰੂ ਦੇ ਗੁਣ ਗਾਇਨ ਵਾਲਿਆਂ ਨਾਲ ਮਿਲ ਕੇ ਗੁਰੂ ਕੇ ਉਚਾਰੇ ਸੁਹਾਵਣੇ ਸ਼ਬਦ ਦੁਆਰਾ ਵਾਹਿਗੁਰੂ ਦੇ ਗੁਣ ਗਾਏਗਾ। ਇਸ ਤਰ੍ਹਾਂ ਸੱਚੇ ਵਾਹਿਗੁਰੂ ਦੀ ਸਲਾਹਤ ਕਰਨੇ ਨਾਲ ਅਤੇ ਗੁਰੂ ਦਾ ਉਪਦੇਸ਼ ਮੰਨ ਲੈਣ ਨਾਲ ਜੀਵ ਪੁੰਨ ਦਾਨ ਅਤੇ ਦਇਆ ਮਤੀਆ ਹੋ ਜਾਂਦਾ ਹੈ। ਭਾਵ ਉਸ ਦੇ ਅੰਦਰ ਜੋ ਨਿਰਮਲਤਾ ਆਈ ਹੈ ਉਹ ਉਸਦੇ ਸੁਭਾਅ ਨੂੰ ਪ੍ਰਤੱਖ ਵਰਤਾਰੇ ਵਿੱਚ ਵੀ ਦੂਸਰਿਆਂ 'ਤੇ ਦਿਆਲੂ ਅਤੇ ਦਾਤਾ ਬਣਾ ਦਿੰਦੀ ਹੈ। ਬਾਹਰ ਤਾਂ ਉਸਦੀ ਵਰਤੋਂ ਇਹ ਹੋ ਜਾਂਦੀ ਹੈ, ਉਸਦੇ ਅੰਦਰ ਕੀ ਹੁੰਦਾ ਹੈ? ਉਸਨੂੰ ਅੰਤਰ ਆਤਮੇ ਪਿਆਰੇ ਵਾਹਿਗੁਰੂ ਦੇ ਨਾਲ ਹਰ ਵੇਲੇ ਰਹਿਣਾ ਹੀ ਚੰਗਾ ਲੱਗਦਾ ਹੈ। ਉਹ ਸਹਿਜ ਅਵਸਥਾ ਵਿੱਚ ਟਿੱਕਿਆ ਮਾਨੋ ਇਸ਼ਨਾਨ ਕਰ ਰਿਹਾ ਹੈ। ਇਹ ਇਸ਼ਨਾਨ ਸੱਚੀ ਸੱਚ ਸਰੂਪ ਤ੍ਰਿਵੇਣੀ ਸੰਗਮ ਦਾ ਇਸ਼ਨਾਨ ਹੈ, ਜੈਸਾ ਕਿ ਗੁਰੂ ਜੀ ਨੇ ਫੁਰਮਾਇਆ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾ। ਐਂ ਸਤਸੰਗ ਨੂੰ ਪ੍ਰਾਪਤ ਹੋ ਕੇ ਜੋ ਨਿਤ ਸੱਚੇ ਇੱਕੋ ਅਕਾਲ ਪੁਰਖ ਦੀ ਆਰਾਧਨਾ ਕਰਦੇ ਹਨ, ਉਹਨਾਂ ਨੂੰ ਉਹ ਸਭੋ ਕੁਛ ਦਿੰਦਾ ਹੈ। ਇੱਕ ਵਾਰੀ ਹੀ ਨਹੀਂ ਦੇ ਕੇ ਬਸ ਕਰ ਜਾਂਦਾ, ਨਿਤ ਦਿੰਦਾ ਹੈ ਅਤੇ ਹਰ ਚੜ੍ਹੇ ਸੂਰਜ ਉਹਨਾਂ ਦਾ ਪ੍ਰਤਾਪ ਸਵਾਇਆ ਹੋ ਕੇ ਵੱਧਦਾ ਹੈ। ਹੇ ਮਿੱਤਰ, ਜੋ ਸੰਤਾਂ ਦੀ ਸੰਗਤ ਕਰਦੇ ਹਨ ਉਹ ਇਸ ਸੰਗ ਦੁਆਰਾ ਮੁਕਤੀ ਨੂੰ ਪਾ ਲੈਂਦੇ ਹਨ, ਕਿਉਂਕਿ ਵਾਹਿਗੁਰੂ ਉਹਨਾਂ 'ਤੇ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਆਪਣੇ ਮੇਲ ਵਿੱਚ ਮੇਲ ਲੈਂਦਾ ਹੈ। ਹੁਣ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਚੌਥੀ ਪੌੜੀ ਵਿੱਚ ਫਰਮਾਉਂਦੇ ਹਨ, ਦੇਖੋ ਕਿਸ ਨਿਮਰਤਾ ਵਿੱਚ ਜਾਂਦੇ ਹਨ। ਅਰਸ਼ ਕੁਰਸ਼ ਦੇ ਮਾਲਕ ਹੋ ਕੇ ਆਪ ਗੁਰੂ ਜਯੋਤੀ ਹੋ ਕੇ ਫਰਮਾਉਂਦੇ ਹਨ ਕਿ ਕਹਿਣ ਨੂੰ ਤਾਂ ਸਭ ਕੋਈ ਵਾਹਿਗੁਰੂ ਜੀ ਦੀ ਵੱਡਿਤ ਬਾਬਤ ਕਹਿੰਦਾ ਹੈ, ਪਰ ਉਹ ਕਿੱਡਾ ਕੁ ਵੱਡਾ ਹੈ ਅਸੀਂ ਕੀ ਕੁ ਆਖੀਏ, ਕਿਉਂਕਿ ਉਸ ਅਨੰਤ ਦੀ ਵੱਡਿਤ ਬੇਹੱਦ ਹੈ। ਅਤੇ ਮੈਂ ਸਾਹਿਬ ਆਖਦੇ ਹਨ ਮੂਰਖ ਨੀਵਾਂ ਅਤੇ ਅਜਾਣ ਹਾਂ, ਬੇਹੱਦ ਨੂੰ ਮੈਂ ਕੀ ਕੁ ਵਰਣਨ ਕਰਾਂ। ਪਰ ਫਿਰ ਦੇਖੋ ਗੁਰੂ ਜੀ ਵਾਹਿਗੁਰੂ ਦੀ ਮਹਿਮਾ ਕਰਦੇ ਹਨ, ਗੁਣ ਗਾਇਨ ਕਰਦੇ ਹਨ ਅਤੇ ਗੁਣ ਗਾਇਣ ਦੀ ਸੁਮਤ ਦਿੰਦੇ ਹਨ। ਮਾਨੋ ਆਪ ਕਹਿ ਰਹੇ ਹਨ, ਇਸ ਦੀ ਗੁੰਝਲ ਐਂ ਖੋਲਦੇ ਹਨ ਕਿ ਮੈਂ ਜੋ ਕੁਛ ਗੁਣ ਗਾਇਨ ਕਰਦਾ ਹਾਂ ਅੰਤ ਲੈਣ ਲਈ ਨਹੀਂ, ਪਰ ਮਨ ਮਾਂਜਣ ਅਤੇ ਗਿਆਨ ਪ੍ਰਾਪਤੀ ਲਈ। ਉਹ ਵੀ ਜੋ ਮੈਂ ਆਖਦਾ ਹਾਂ ਗੁਰੂ ਦੀ ਅੱਖੀਂ ਦੇਖੀ ਸਾਖੀ ਜੋ ਸਿੱਖਿਆ ਮੈਨੂੰ ਦਿੰਦੀ ਹੈ ਉਸ ਤੋਂ ਆਪਣੀ ਸਮਝ ਨੂੰ ਸੁਸੱਖਿਅਤ ਕਰਦਾ ਹਾਂ। ਸਾਖੀ ਦਾ ਅਰਥ ਇੱਥੇ ਸਿੱਖਿਆ ਹੈ, ਪਰ ਨਿਰੀ ਉਹ ਸਿੱਖਿਆ ਨਹੀਂ ਜੋ ਕੇਵਲ ਸਿੱਖਿਆ ਮਾਤਰ ਆਉਂਦੀ ਹੈ ਅਤੇ ਲੋਕ ਲਿਖ ਦਿੰਦੇ ਹਨ। ਸਾਖੀ ਦਾ ਅਰਥ ਉਹ ਸਿੱਖਿਆ ਹੈ ਜੋ ਅੱਖੀਂ ਦੇਖ ਕੇ ਸਿੱਖਿਆ ਦਿੰਦਾ ਹੈ। ਮੇਰੇ ਗੁਰੂ ਨੇ ਜੋ ਸਮਰਥਕ ਦਰਸ਼ਨ ਕੀਤੇ ਹਨ ਉਸ ਅਪਰੋਖੇ ਦਰਸ਼ਨ ਤੋਂ ਜੋ ਵਡਿਆਈ ਮੈਨੂੰ ਸਿਖਾਈ ਗਈ ਹੈ ਮੈਂ ਉਸ ਤੋਂ ਜੋ ਕੁਛ ਸਮਝਿਆ ਹੈ ਸਿੱਖਿਆ ਹੈ। ਸੋ ਮੇਰੇ ਗੁਰੂ ਦੇ ਸੱਚ ਨੂੰ ਭਾਖ ਯਾਨੀ ਦੇਖ ਕੇ ਦਿੱਤੀ ਹੋਈ ਸਿੱਖਿਆ ਨਾਲ ਮੇਰਾ ਮਨ ਪਤੀਜ ਗਿਆ ਹੈ। ਉਹ ਕੀ ਗੱਲ ਗੁਰੂ ਜੀ ਨੇ ਦੱਸੀ ਹੈ ਕਿ ਆਮ ਜੀਵ ਕੂਚ ਕਰਦੇ ਅਤੇ ਫਿਰ ਪਰਤ ਪਰਤ ਕੇ ਵੇਹੋ ਦੇ ਲੱਦੇ ਹੀ ਆਉਂਦੇ ਜਾਂਦੇ ਦੁੱਖ ਪਏ ਪੜਦੇ ਹਨ, ਪਰ ਮੇਰਾ ਗੁਰੂ ਸ਼ਬਦ ਦੁਆਰਾ ਆਪਣੇ ਪਾਸ ਆਇਆਂ ਦੀ ਸੱਚ ਵਿੱਚ ਪਹੁੰਚ ਕਰਾ ਦਿੰਦਾ ਹੈ। ਇਸ ਵਿੱਚ ਕਟਾਖੇ ਹੈ ਕਿ ਲੋਕ ਪਾਪਾਂ ਰੂਪੀ ਜ਼ਹਿਰ ਦੇ ਭਰੇ ਹੋਏ ਤੀਰਥਾਂ 'ਤੇ ਜਾਂਦੇ ਹਨ, ਉੱਥੇ ਜਾ ਕੇ ਨਹਾ ਧੋ ਖਾ ਪੀ ਸੈਰ ਸਪਾਟੇ ਕਰਦੇ ਅੱਗੇ ਵਾਂਗੂ ਹੀ ਪਾਪ ਪੁੰਨ ਵਿੱਚ ਵਿਚਰਦੇ ਘਰ ਹੀ ਮੁੜ ਆਉਂਦੇ ਹਨ। ਜਿਹੋ ਵਿਹੋ ਭਰੇ ਗਏ ਤਿਹੋ ਵਿਹੋ ਭਰੇ ਆ ਗਏ। ਪਰ ਜੇ ਗੁਰੂ ਦੇ ਸ਼ਬਦ ਦੁਆਰਾ ਨਾਮ ਦੀ ਕਮਾਈ ਕਰਦੇ ਤਾਂ ਵਿਸ਼ ਝੜ ਜਾਂਦੀ ਅਤੇ ਸੱਚੇ ਵਾਹਿਗੁਰੂ ਨੂੰ ਪਾ ਲੈਂਦੇ। ਵਾਹਿਗੁਰੂ ਕਿਤੇ ਦੂਰ ਨਹੀਂ, ਸਾਰੇ ਭਰਪੂਰ ਹੋ ਰਿਹਾ ਹੈ, ਅਰਥਾਤ ਅੰਦਰ ਬਾਹਰ ਸਾਰੇ ਵਿਆਪਕ ਹੈ। ਅਤੇ ਉਸ ਦੀ ਭਗਤੀ ਦੇ ਭੰਡਾਰਾਂ ਦਾ ਵੀ ਅੰਤ ਨਹੀਂ ਅਤੇ ਨਾ ਉਸ ਦੇ ਯਸ਼ ਕੀਰਤੀ ਅਤੇ ਨਾਮ ਉਚਾਰਨ ਦਾ ਕੋਈ ਘਾਟਾ ਹੈ, ਭਾਵ ਉਹ ਵੀ ਅਮੁੱਖ ਹੈ। ਅੰਤ ਵਿੱਚ ਆਪ ਪਹਿਲੇ ਕਹੀ ਗੱਲ ਸਿਧਾਂਤ ਰੂਪ ਵਿੱਚ ਦ੍ਰਿੜ ਕਰਾਉਂਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸੱਚੀ ਬੇਨਤੀ ਕਹਿੰਦੇ ਹਨ ਕਿ ਮਨ ਨੂੰ ਮਾਂਜਿਆ ਜੀਵ ਸੱਚਾ ਅਤੇ ਸੁੱਚਾ ਹੋ ਜਾਂਦਾ ਹੈ। ਮਨ ਮਾਂਜਣ ਨਾਲ ਆਤਮਾ ਸ਼ੁੱਧ ਆਪਣੇ ਸਰੂਪ ਵਿੱਚ ਆ ਕੇ ਸੱਚ ਸਰੂਪ ਹੋ ਜਾਂਦਾ ਹੈ ਅਤੇ ਸੱਚ ਸਰੂਪ ਪਰਮਾਤਮਾ ਨੂੰ ਪਾ ਲੈਂਦਾ ਹੈ। ਇਹ ਕੁਛ ਉਚਾਰਦੇ ਆਪ ਜੀ ਚੁੱਪ ਹੋ ਗਏ, ਸੋਹਣੇ ਨੈਣ ਮੁੰਨ ਗਏ, ਚਿਹਰੇ ਦਾ ਰੰਗ ਬਦਲਿਆ, ਕਿਸੇ ਅਰਦਾਸ ਅਤੇ ਸਿਦਕ ਭਰੀ ਨਿਮਰਤਾ ਦੇ ਭਾਵ ਵਿੱਚ ਚਲੇ ਗਏ। ਥੋੜ੍ਹੀ ਦੇਰ ਮਗਰੋਂ ਐਂ ਜਾਪਿਆ ਕਿ ਕਿਸੇ ਹਜ਼ੂਰੀ ਵਿੱਚ ਖੜ੍ਹੇ ਹਨ। ਫਿਰ ਉਚਾਰ ਹੋਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਕ ਦੇ ਪੰਡਿਤ ਸਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਨਾ ਜਾਣਾ ਕਿਆ ਗਤ ਰਾਮ ਹਮਾਰੀ, ਹਰ ਭਜ ਮਨ ਮੇਰੇ ਤਰ ਪੌਜਲ ਤੂੰ ਤਾਰੀ ਰਹਾਓ। ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ, ਪਰ ਤਰਿਆ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ। ਖਤਰੀ ਕਰਮ ਕਰੇ ਸੂਰਤਣ ਪਾਵੇ, ਸੂਦ ਵੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਡਾਵੇ। ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਧਲੇ ਹਰ ਟੇਕ ਟਿਕਾਈ। ਸਾਹਿਬ ਆਪਣੇ ਰੰਗ ਰਤੇ ਸਹਿਜਵੀਂ ਸੁਰੀਲੀ ਸੁਰ ਵਿੱਚ ਗੌੜੀ ਰਾਗ ਵਿੱਚ ਗਾਵੀ ਗਏ। ਲਿਖਾਰੀ ਜੋ ਇਹਨਾਂ ਵੇਲਿਆਂ ਨੂੰ ਸਮਝਦਾ ਸੀ ਨਾਲੋਂ ਨਾਲ ਲਿਖੀ ਗਿਆ ਅਤੇ ਅਗਲੇ ਦਿਨ ਰਬਾਬੀਆਂ ਨੇ ਇਸਦਾ ਕੀਰਤਨ ਦੀਵਾਨ ਵਿੱਚ ਗੌੜੀ ਗੁਆਰੇਰੀ ਰਾਗ ਵਿੱਚ ਕੀਤਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।